चाकरी करती रांदी जी बाबा बाबा चाकरी करती रांदी सेवा कित सौखी आ पातशाह ने बांह तू फड़ के गल ना ला लिया किसी भाई सालों वर्गे ने पाथियां ढो के गुरु घर की सेवा ली तो किसी ने एक भाई बहलो होया बहलो कहते भाई बहलो ने जो सिख हरिमंदर साहब वास्ते ना इटा दिया आवे गुरु की संग तैयार कर रहे सन भाई बहलो ने इन्हें कुम्हारा जाके पूछा कुम्हारा कि इटा ज्यादा पक्या किवें होंदिया तो पाटे ਤੁਸੀਂ ਬਰਤਨ ਭਾਂਡੇ ਕੱਚੇ ਭਾਂਡੇ 'ਚ ਪੱਕੇ ਕਰਦੇ ਹੋ ਜ਼ਿਆਦਾ ਭਾਂਡੇ ਲਾਲ ਕਿਵੇਂ ਹੁੰਦੇ ਨੇ ਜ਼ਿਆਦਾ ਇੱਟਾਂ ਦਾ ਰੰਗ ਲਾਲ ਕਿਵੇਂ ਹੁੰਦਾ ਘੁਮਿਆਰਾਂ ਨੇ ਆਖਿਆ ਭਾਈ ਬਹਿਲੋ ਜਦੋਂ ਆਵੇ ਦੇ ਵਿੱਚ ਆਵਾ ਚਿਣਿਆ ਜਾਂਦਾ ਨਾ ਆਵੇ ਨੂੰ ਚਿਣਿਆ ਜਾਂਦਾ ਅਤੇ ਮਾਫ਼ ਕਰਨਾ ਗੁਰੂ ਕੀ ਸਿੰਘ ਜੀ ਬਾਲਣ ਲੱਕੜੀਆਂ ਵਗੈਰਾ ਆਵੇ ਵਿੱਚ ਫਿੱਟ ਕੀਤੀਆਂ ਜਾਂਦੀਆਂ ਨੇ ਭਾਈ ਬਹਿਲੋ ਜੀ ਜੇ ਨਾ ਮਾਫ਼ ਕਰਨਾ ਗਿੱਲੀ ਵਿਸਟਾ ਲਿਆ ਕੇ ਸੁੱਟੀ ਜਾ ਗੰਦਗੀ ਜੇ ਗਿੱਲੀ ਵਿਸਟਾ ਲਿਆ ਕੇ ਆਵੇ ਦੇ ਵਿੱਚ ਸੱਟੀ ਜਾਏ ਬੱਲੇ 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 ਗੁਰੂ ਕੀ ਸੰਗਤ ਗੁਰਸੇਵਾ 'ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਆਖਿਆ ਭਾਈ ਬਹਿਲੋ ਜੀ ਜੇ ਸੁੱਕੀ ਵਿਸਟਾ ਲਿਆ ਕੇ ਟੋਕਰੇ ਭਰ ਭਰ ਕੇ ਸੱਟੀ ਜਾਏ ਨਾ ਮਾਫ਼ ਕਰਨਾ ਆਵੇ ਦੇ ਵਿੱਚ ਤਾਂ ਇੱਟਾਂ ਜ਼ਿਆਦਾ ਪੱਕਦੀਆਂ ਨੇ ਇੱਟਾਂ ਦਾ ਰੰਗ ਵੀ ਜ਼ਿਆਦਾ ਲਾਲ ਹੁੰਦਾ ਆਖਿਆ ਅੱਛਾ ਜੀ ਕਹਿੰਦੇ ਨੇ ਭਰ ਭਰ ਕੇ ਟੋਕਰੇ ਗੰਦਗੀ ਵਿਸਟਾ ਇਕੱਠੀ ਕਰ ਕਰਕੇ ਖੇਤਾਂ ਦੇ ਵਿੱਚੋਂ ਲਿਆ ਲਿਆ ਕੇ ਨਾ ਭਾਈ ਬਹਿਲੋ ਕਹਿੰਦੇ ਗੁਰੂ ਕੀ ਸੰਗਤ ਜਦ ਆਵੇ ਦੇ ਵਿੱਚ ਸੱਟਦੇ ਨੇ ਭਾਈ ਬਹਿਲੋ ਜੀ ਜਦੋਂ ਵਿਸਟਾ ਨੂੰ ਸੱਟਦੇ ਨੇ ਪਾਉਂਦੇ ਨੇ ਸਮਾਂ ਪਾ ਕੇ ਜਦ ਕਹਿੰਦੇ ਇੱਟਾਂ ਦੇ ਆਵੇ ਖੋਲ੍ਹੇ ਗਏ ਅਤੇ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਦੇ ਘਰ ਵਿੱਚ ਆਏ ਸਿੱਖਾਂ ਦੀ ਸੇਵਾ 'ਤੇ ਖੁਸ਼ ਹੋ ਕੇ ਬਖਸ਼ਿਸ਼ਾਂ ਕਰੀ ਜਾਂਦੇ ਨੇ ਕਹਿੰਦੇ ਨੇ ਸਿੱਖ ਆਪਣੇ ਆਪਣੇ ਆਵੇ ਦੱਸਦੇ ਨੇ ਇੱਟਾਂ ਦੱਸਦੇ ਨੇ ਮਾਰ ਮੇਰੇ ਆਵੇ ਦੀਆਂ ਇੱਟਾਂ ਵੇਖੋ ਕੋਈ ਕਹਿੰਦਾ ਮੇਰੇ ਆਵੇ ਦੀਆਂ ਇੱਟਾਂ ਦੇਖੋ ਕਹਿੰਦੇ ਜਦੋਂ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਮਾਰੇ ਭਾਈ ਬਹਿਲੋ ਦੇ ਆਵੇ ਕੋਲ ਪੁੱਜੇ ਨਾ ਇਹਦੇ ਆਵੇ ਦੀਆਂ ਲਾਲ ਰੰਗ ਦੀਆਂ ਲਾਲ ਸੂਹੇ ਰੰਗ ਦੀਆਂ ਇੱਟਾਂ ਵੇਖ ਕੇ ਅਤੇ ਪੱਕੀਆਂ ਇੱਟਾਂ ਦੇਖ ਕੇ ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਉਹ ਬਹਿਲੋ ਆਹ ਤੇਰੀਆਂ ਇੱਟਾਂ ਇਹਨਾਂ ਇੱਟਾਂ ਦਾ ਰੰਗ ਲਾਲ ਕਿਉਂ ਔਰ ਸਾਰਿਆਂ ਨਾਲੋਂ ਤੇਰੀਆਂ ਇੱਟਾਂ ਦਾ ਰੰਗ ਲਾਲ ਹੈ ਔਰ ਇਹ ਇੱਟਾਂ ਵੀ ਮਜ਼ਬੂਤ ਨੇ ਇਹਨਾਂ ਇੱਟਾਂ ਦਾ ਰੰਗ ਲਾਲ ਕਿਵੇਂ ਹੋ ਗਿਆ ਇੰਨਾ ਭਾਈ ਬਹਿਲੋ ਕਹਿੰਦਾ ਜੀ ਘੁਮਿਆਰਾਂ ਨੂੰ ਪੁੱਛਿਆ ਸੀ ਕਿ ਜੇਕਰ ਇੱਟਾਂ ਜ਼ਿਆਦਾ ਮਜ਼ਬੂਤ ਕਰਨੀਆਂ ਹੋਣ ਇੱਟਾਂ ਦਾ ਰੰਗ ਜ਼ਿਆਦਾ ਲਾਲ ਕਰਨਾ ਹੋਵੇ ਤਾਂ ਕਿਵੇਂ ਹੁੰਦਾ ਇੱਟਾਂ ਨੇ ਮੈਨੂੰ ਘੁਮਿਆਰਾਂ ਨੇ ਆਖਿਆ ਸੀ ਭਾਈ ਸਾਹਿਬ ਜੀ ਆਵੇ ਦੇ ਵਿੱਚ ਜੇਕਰ ਗਿੱਲੀ ਵਿਸਟਾ ਲਿਆ ਕੇ ਸੱਟੀ ਜਾਏ ਪਾਈ ਜਾਏ ਤਾਂ ਇੱਟਾਂ ਦਾ ਰੰਗ ਜ਼ਿਆਦਾ ਲਾਲ ਹੁੰਦਾ ਅਤੇ ਨਾਲੇ ਇੱਟਾਂ ਪੱਕੀਆਂ ਬਣਦੀਆਂ ਨੇ ਮਜ਼ਬੂਤ ਬਣਦੀਆਂ ਨੇ ਆਖਿਆ ਮਹਾਰਾਜ ਜੀ ਮੈਂ ਤਾਂ ਖੇਤਾਂ ਦੇ ਵਿੱਚੋਂ ਨਾ ਵਿਸਟਾ ਚੱਕ ਕੇ ਨਾ ਲਿਆ ਲਿਆ ਕੇ ਆਵੇ 'ਚ ਪਾਉਂਦਾ ਰਿਹਾ ਇਸ ਕਰਕੇ ਇੱਟਾਂ ਦਾ ਰੰਗ ਜ਼ਿਆਦਾ ਲਾਲ ਗੁਰੂ ਰਾਮਦਾਸ ਜੀ ਲੱਗੇ ਕਹਿਣਾ ਇੱਟਾਂ ਭਾਵੇਂ ਸਾਰਿਆਂ ਦੀਆਂ ਚੰਗੀਆਂ ਬਣੀਆਂ ਨੇ ਵਰ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲੋ ਭਾਈ ਬਹਿਲੋ ਸਭ ਤੋਂ ਪਹਿਲੋ, ਉਹ ਪਹਿਲੇ ਨੰਬਰ 'ਤੇ ਭਾਈ ਬਹਿਲੋ, ਉਹ ਜਿਹਨੇ ਵਿਸ਼ਟਾ ਢੋ ਕੇ ਗੁਰੂ ਰਾਮਦਾਸ ਦੀ ਖੁਸ਼ੀ ਲਈ, ਕਹੋ ਵਹਿਰੂ ਵਿਸ਼ਟਾ ਢੋ ਢੋ ਕੇ ਲਿਆ ਕੇ ਆਵਿਆਂ ਦੇ ਵਿੱਚ ਪਾ ਕੇ ਸਾਸ ਸੇਵਾ ਤੱਦੇ। ਗੁਰੂ ਜੀ ਕਹਿੰਦੇ ਨਾਮ ਜਪੀਏ ਤੰਦੂਰ ਹੁੰਦਾ ਦੁੱਖੜੇ, ਸੇਵਾ ਕਰਕੇ ਮਨ ਪਾਈ ਤੈ। ਸੇਵਾ ਸਫਲ ਹੈ ਜੋ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਉਜਾਏ। ਗੁਰਦੇਵ ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੋ, ਐ ਨਾ ਕਿਵੇਂ ਖੁਸ਼ੀ ਲੈ ਲਈ, ਵਿਸ਼ਟਾ ਪਾ ਕੇ ਗੁਰੂ ਕੀ ਸੰਗਤ ਆਵਿਆਂ ਦੇ ਵਿੱਚ ਸੇਵਾ ਸਾਹਸ ਖੁਸ਼ੀ ਲੈ ਲਈ। ਇੱਕ ਭਾਈ ਸੁਥਰੇ ਸ਼ਾਹ ਨਾ ਕਰਕੇ ਗੁਰੂ ਕਾ ਸਿੱਖ ਹੋਇਆ, ਇਹ ਬੜਾ ਹਾਸ ਰਸ ਵਾਲਾ ਸਿੱਖ ਸੀ, ਮਜ਼ਾਕੀਆ ਸਿੱਖ ਸੀ। ਇੱਕ ਵਾਰੀ ਸਿੱਖਾਂ ਨੂੰ ਕਹਿੰਦਾ ਤੁਹਾਡੇ ਵੱਡੇ ਗੁਰੂ ਦੀ ਮਾਂ ਨੂੰ ਚੋਰ ਲੈ ਜਾਣ, ਮਾਫ ਕਰਨਾ ਤੁਹਾਡੇ ਵੱਡੇ ਗੁਰੂ ਦੀ ਮਾਂ ਨੂੰ ਚੋਰ ਲੈ ਜਾਣ। ਸਿੱਖਾਂ ਨੂੰ ਫੜ ਲਿਆ ਸੁਥਰੇ ਸ਼ਾਹ ਨੂੰ, ਕਲਗੀ ਇਹਨੂੰ ਦੋ ਤਿੰਨ ਲਾਈਆਂ ਵੀ ਅਤੇ ਕਲਗੀ ਤਰਪਾਤਸ਼ਾਹ ਦੇ ਚਰਨਾਂ 'ਚ ਲੈ ਗਏ। ਮਹਾਰਾਜ ਕਹਿੰਦੇ ਸੁਥਰੇ ਸ਼ਾਹ ਨੂੰ, ਕਹਿੰਦੇ ਕੀ ਗੱਲ ਸੁਥਰਿਆ? ਕਹਿੰਦਾ ਮਰ ਮੈਨੂੰ ਤੁਹਾਡੇ ਸਿੱਖਾਂ ਨੇ ਕੁੱਟਿਆ। ਮਰ ਕਿਹੜੀ ਗੱਲ ਵਿੱਚ ਕੁੱਟਿਆ? ਸਿੱਖ ਕਹਿੰਦੇ ਇਹਨੂੰ ਪੁੱਛ ਲਓ ਕਿਉਂ ਕੁੱਟਿਆ। ਸੁਥਰੇ ਸ਼ਾਹ ਕਹਿੰਦਾ ਤੁਸੀਂ ਦੱਸੋ। ਕਹਿੰਦੇ ਮਹਾਰਾਜ ਸਾਨੂੰ ਕਹਿੰਦਾ ਤੁਹਾਡੇ ਵੱਡੇ ਗੁਰੂ ਦੀ ਮਾਂ ਨੂੰ ਚੋਰ ਲੈ ਜਾਣ, ਤੁਹਾਡੇ ਵੱਡੇ ਗੁਰੂ ਦੀ ਮਾਂ ਨੂੰ ਚੋਰ ਲੈ ਜਾਣ। ਗੁਰੂ ਸਾਹਿਬ ਲੱਗੇ ਕਹਿਣ, ਕਿਉਂ ਸੁਥਰੇ ਆਖਿਆ? ਆਂਦਾ ਜੀ ਮੈਂ ਆਖਿਆ। ਕਹਿੰਦੇ ਸੁਥਰੇ ਇਹਦਾ ਮਤਲਬ? ਕਹਿੰਦਾ ਮਹਾਰਾਜ ਇਹਨਾਂ ਦਾ ਵੱਡਾ ਗੁਰੂ ਤੁਸੀਂ ਥੋੜ੍ਹੇ ਹੋ, ਇਹਨਾਂ ਦਾ ਵੱਡਾ ਗੁਰੂ ਤਾਂ ਇਹਨਾਂ ਦੀ ਰੰਨ ਹੈ ਰੰਨ, ਇਹਨਾਂ ਦਾ ਵੱਡਾ ਗੁਰੂ ਤਾਂ ਇਹਨਾਂ ਦੀ ਰੰਨ ਹੈ ਰੰਨ, ਜਿਹਨੂੰ ਕਮਾ ਕੇ ਨੌ ਹਿੱਸੇ ਦਿੰਦੇ ਨੇ, ਹੱਸ ਹੱਸ ਕੇ ਦਿੰਦੇ ਨੇ, ਅਤੇ ਤੁਹਾਨੂੰ ਦਸਵਾਂ ਹਿੱਸਾ ਦੇਣ ਲੱਗਿਆਂ ਵੀ ਰੋਂਦੇ ਨੇ। ਮਾਫ ਕਰਨਾ, ਤੁਹਾਨੂੰ ਆਪ ਜੀ ਨੂੰ ਦਸਵਾਂ ਹਿੱਸਾ ਵੀ ਦੇਣ ਲੱਗਿਆ ਰੋਂਦੇ ਨੇ, ਅਤੇ ਘਰ ਵਾਲੀ ਨੂੰ ਨੌ ਹਿੱਸੇ ਖੁਸ਼ ਹੋ ਕੇ ਦਿੰਦੇ ਨੇ, ਕਮਾ ਕੇ ਦਿੰਦੇ ਨੇ, ਨਹੀਂ ਕਮਾਈ ਕਰਕੇ ਲੈ ਕੇ ਆਇਆ। ਇਸ ਕਰਕੇ ਮੈਂ ਕਹਿੰਦਾ ਤੁਹਾਡੇ ਵੱਡੇ ਗੁਰੂ ਦੀ ਮਾਂ ਨੂੰ ਹਾਂਜੀ ਚੋਰ ਲੈ ਜਾਣ। ਇੱਕ ਦਿਨ ਸੰਗਤ ਵਿੱਚ ਬੈਠਾ ਸੀ, ਮਾਫ ਕਰ ਲਓ, ਸੰਗਤ ਬੈਠੀ ਕੀਰਤਨ ਕਰ ਰਹੀ ਸੀ, ਅਤੇ ਬੜਾ ਕਮਾਈ ਵਾਲਾ ਸਿੱਖ ਹੋਇਆ, ਅਤੇ ਵੇਖ ਕੇ ਦੂਰੂ ਕਹਿੰਦਾ ਮੋਰ, ਤੁਹਾਡੇ ਮੋਰ। ਸਿੱਖ ਕਹਿੰਦੇ ਓਏ ਆ ਸਾਨੂੰ ਮੋਹਰ ਕਹੀ ਜਾਂਦਾ, ਇਹਨੂੰ ਫੜੋ ਜਰਾ। ਉਹਦੇ ਪਿੱਛੇ ਫੁਰਤੀਲਾ ਬੜਾ ਸੀ, ਸਿੱਖ ਪਿੱਛੇ ਲੱਗੇ ਦੌੜ ਗਿਆ। ਜੋ ਦੌੜ ਗਿਆ ਫਿਰ ਸੰਗ ਸਿੱਖ ਆ ਕੇ ਕੀਰਤਨ 'ਚ ਬਹਿ ਗਏ, ਫਿਰ ਆ ਕੇ ਕਹਿੰਦਾ ਮੋਹਰ, ਤੁਹਾਡੇ ਮੋਹਰ, ਤੁਸੀਂ ਕਿੱਥੇ ਬੈਠੇ ਹੋ, ਤੁਹਾਡੇ ਮੋਹਰ। ਘਰ ਸਿੱਖਾਂ ਨੇ ਫੜ ਲਿਆ ਦਸਵੇਂ ਪਾਤਸ਼ਾਹ ਦੇ, ਪੇਸ਼ ਕੀਤਾ ਮਹਾਰਾਜ ਜੀ ਆਦੀ ਬਾਣੀ ਸੁਣਦੇ ਆ ਪੈ, ਇਹ ਕਹਿੰਦਾ ਜੀ ਮੋਹਰ ਮੋਹਰ, ਤੁਹਾਡੇ ਮੋਹਰ। ਗੁਰਦੇਵ ਕਹਿੰਦੇ ਉਹ ਤੂੰ ਮੋਹਰ ਕੀ ਆਖਿਆ, ਇਹ ਬਾਣੀ ਸੁਣਦੇ ਸੀ ਪਏ। ਕਹਿੰਦਾ ਮਹਾਰਾਜ ਬਾਣੀ ਜੇ ਸੁਣਦੇ ਹੁੰਦੇ ਮੈਂ ਮੋਹਰ ਕਾਹਨੂੰ ਕਹਿੰਦਾ, ਬਾਣੀ ਤਾਂ ਸੁਣਦੇ ਹੀ ਨਹੀਂ ਸਨ। ਉਹ ਕਹਿੰਦੇ ਸਿੱਖ ਕਹਿੰਦੇ ਵੀ ਅਸੀਂ ਸੁਣਦੇ ਸੀ। ਕਹਿੰਦਾ ਮਹਾਰਾਜ ਇਹਨਾਂ ਨੂੰ ਪੁੱਛੋ ਵੀ ਜਦੋਂ ਇਹ ਮਹਾਰਾਜ ਦੀ ਹਜ਼ੂਰੀ 'ਚ ਬੈਠੇ, ਜਦੋਂ ਕੀਰਤਨ 'ਚ ਕਿਹੜਾ ਸ਼ਬਦ ਚੱਲ ਰਿਹਾ ਸੀ? ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਗਏ। ਹੁਣ ਇੱਥੇ ਤਾਂ ਪੁੱਛੀ ਅੱਜ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਕਿਹੜਾ, ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਕਿਹੜਾ ਅੰਮ੍ਰਿਤ ਵੇਲੇ ਦਾ? ਅਤੇ ਮੇਰੇ ਕੋਲ ਦੋ ਚਾਰ ਸਰੀਰ ਹੋਣ ਜਿਹਨਾਂ ਨੂੰ ਯਾਦ ਹੋਵੇ ਭਾਵੇਂ। ਅਤੇ ਮਹਾਰਾਜ ਕਹਿੰਦਾ ਨੂੰ ਕਹਿੰਦਾ ਵੀ ਪੁੱਛੋ ਇਹਨਾਂ ਨੂੰ ਵੀ ਕਿਹੜਾ ਸ਼ਬਦ ਰਾਗੀ ਸਿੰਘ ਪੜ੍ਹ ਰਿਹਾ ਸੀ, ਰਾਗੀ ਸਿੰਘ ਕਿਹੜਾ ਪੜ੍ਹ ਰਿਹਾ ਸ਼ਬਦ ਪੜ੍ਹ ਰਿਹਾ ਸੀ, ਮਹਾਰਾਜ ਦੱਸੋ ਬਈ ਦੱਸੋ ਬਈ। ਸਾਰੇ ਸਿੱਖ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਗਏ। ਕਹਿੰਦਾ ਮਹਾਰਾਜ ਮੈਂ ਇਹਨਾਂ ਨੂੰ ਕਹਿੰਦਾ ਨਹੀਂ ਮੋਹਰ, ਤੁਸੀਂ ਬੈਠੇ ਕਿੱਥੇ ਹੋ ਅਤੇ ਤੁਹਾਡਾ ਖਿਆਲ ਕਿਹੜੇ ਪਾਸੇ ਹੈ? ਕਹਿੰਦੇ ਨੇ ਬੜਾ ਗਰੀਬ ਸਿੱਖ ਸੀ ਉਹ, ਕਹਿ ਦਿਓ ਵਹਿਰੂ ਹੈ। ਗੁਰੂ ਸਿੱਖ ਦੀ ਭਾਵਨਾ ਵੇਖਦਾ, ਗੁਰੂ ਸਿੱਖ ਦੀ ਸ਼ਰਧਾ ਵੇਖਦਾ, ਸ਼ਰਧਾ। ਕਹਿੰਦੇ ਨੇ ਇਹ ਰੋਜ਼ ਇਹਨੇ ਆਉਣਾ ਅਤੇ ਅੱਗੇ ਹੋ ਕੇ ਬਹਿ ਜਾਣਾ ਸੀ, ਇਹ ਵਿਚਾਰਾ ਗਰੀਬ। ਗੁਰੂ ਘਰ 'ਚ ਜਾਂ ਤਿਲ ਜਾਂ ਫੁੱਲ, ਜਾਂ ਤਿਲ ਅਤੇ ਜਾਂ ਫੁੱਲ, ਮਾਫ ਕਰਨਾ ਗੁਰੂ ਕੀ ਸੰਗਤ, ਕਿਤੇ ਸਮਾਂ ਬਣਿਆ ਤਾਂ ਵਿਚਾਰ ਕਰਾਂਗੇ। ਜਾਂ ਤਿਲ ਅਤੇ ਜਾਂ ਫੁੱਲ, ਖਾਲਸਾ ਦੀ ਖਾਲੀ ਨਹੀਂ ਜਾਣਾ ਚਾਹੀਦਾ ਗੁਰੂ ਘਰ 'ਚ। ਮਾਫ ਕਰਨਾ ਪੁਰਾਣੇ ਸਿੱਖਾਂ ਨੇ ਜੋ ਗੁਰੂ ਘਰ ਜਾਣਾ ਨਾ, ਜੇ ਕੁਝ ਵੀ ਨਾ ਸਰਨਾ ਅਤੇ ਪੰਜ ਦਾਤਣਾਂ ਤੋੜ ਕੇ ਲੈ ਜਾਣੀਆਂ। ਉਹ ਕੋਈ ਗੁਰੂ ਕਾ ਸਿੱਖ ਦਾਤਣ ਫੜ ਕੇ, ਖਾਲਸਾ ਦੀ ਜੀਵਨ ਵਾਲਾ ਪੁਰਸ਼ ਦਾਤਣ ਫੜ ਕੇ ਕਰ ਲੂਗਾ, ਮੇਰਾ ਇਹਦੇ ਨਾਲ ਹੀ ਭਲਾ ਹੋ ਜੂਗਾ। ਅਤੇ ਇਹਨੇ ਜਦੋਂ ਸੁਥਰੇ ਸ਼ਾਹ ਨੇ ਜਾਣਾ, ਅਤੇ ਇਹਨਾਂ ਸਿੱਖਾਂ ਨੇ ਕੀ ਕਰਨਾ, ਇਹ ਜਾ ਕੇ ਮਾਰਦੇ ਅੱਗੇ ਬਹਿ ਜਾਣਾ ਸੀ, ਵਿਚਾਰਾ ਗਰੀਬੜਾ ਜਿਹਾ ਹੀ। ਕਹਿੰਦੇ ਗੁਰੂ ਕੀ ਸੰਗਤ, ਇਹਨਾਂ ਸਿੱਖਾਂ ਸੋਚਿਆ ਵੀ ਇਹ ਰੋਜ਼ ਪਿੱਛੋਂ ਆਉਂਦਾ, ਪਹਿਰੇਦਾਰਾਂ ਸੋਚਿਆ ਵੀ ਅੱਗੇ ਜਾ ਕੇ ਬਹਿ ਜਾਂਦਾ, ਆਪਾਂ ਇਹਨੂੰ ਕੱਲ੍ਹ ਰੋਕਣਾ। ਜਦੋਂ ਦੂਜੇ ਦਿਨ ਸੁਥਰੇ ਸ਼ਾਹ ਆਇਆ, ਇਹਨੂੰ ਕਹਿੰਦੇ ਤੂੰ ਖਾਲੀ ਮੱਥਾ ਟੇਕਦਾ ਮਹਾਰਾਜ ਨੂੰ, ਅਤੇ ਸੁਧਰੇ ਸ਼ਾਹ ਕਹਿੰਦਾ ਗੁਰੂ ਸਾਹਿਬ ਕਹਿੰਦੇ ਧੰਨ ਦੇ ਥੋੜ੍ਹੇ ਭੁੱਖੇ ਆ, ਗੁਰੂ ਤਾਂ ਪ੍ਰੇਮ ਦੇ, ਗੁਰੂ ਤਾਂ ਪ੍ਰੇਮ ਦਾ ਭੁੱਖਾ, ਗੋਬਿੰਦ ਭਾਉ ਭਗਤ ਕਾ ਭੁੱਖਾ। ਕਹਿੰਦੇ ਤੇ ਖਾ, ਤੂੰ ਕੀ ਗੁਰੂ ਸਾਹਿਬ ਦੇ ਚਰਨਾਂ 'ਚ ਰੱਖਣਾ, ਇਹਨਾਂ ਪ੍ਰੋਗਰਾਮ ਬਣਾ ਵੀ ਇਹਨੂੰ ਜਾਣ ਨਹੀਂ ਦੇਣਾ, ਪਹਿਲਾਂ ਕੋਈ ਪੈਸੇ ਦੇਖਣੇ ਵੀ ਜੇ ਪੈਸੇ ਹੋਏ ਤਾਂ ਜਾਣ ਦੇਣਾ। ਹੁਣ ਪੈਸੇ ਤਾਂ ਉਹਦੇ ਕੋਲ ਹੈ ਨਹੀਂ ਸੀ, ਇੱਕ ਦਿਨ ਨਾਲ ਜਾਣ ਦਿੱਤਾ, ਦੋ ਦਿਨ ਨਾਲ ਜਾਣ ਦਿੱਤਾ, ਤਿੰਨ ਦਿਨ ਨਾਲ ਜਾਣ ਦਿੱਤਾ। ਸੁਧਰੇ ਸ਼ਾਹ ਨੇ ਸੋਚਿਆ ਵੀ ਹੁਣ ਆਪਾਂ ਕੀ ਕਰੀਏ। ਗਿਆ ਨੇੜੇ ਸਰਸਾ, ਨੇੜੇ ਪੈਂਦੀ ਆਨੰਦਪੁਰ ਸਾਹਿਬ ਦੇ, ਗਿਆ ਸਰਸਾ ਅਤੇ ਰੇਤ ਦੀ ਪੰਡ ਬੰਨ ਲਈ, ਪੰਡ ਬੰਨ ਕੇ ਨਾ ਰੇਤ ਦੀ, ਗੁਰੂ ਐ ਰੀਜ ਦਾ, ਐ ਰੀਜ ਦਾ ਗੁਰੂ ਐ ਕਹਿੰਦੇ ਵਹਿਰੂ। ਕਹਿੰਦੇ ਰੇਤ ਦੀ ਪੰਡ ਬੰਨ ਕੇ ਨਾ, ਰੇਤ ਦੀ ਪੰਡ ਬੰਨ ਕੇ, ਅਤੇ ਸੁਥਰੇ ਸ਼ਾਹ ਕਹਿੰਦਾ ਚੰਗੀ ਤਰ੍ਹਾਂ ਸਾਫ ਕਰਕੇ ਅਤੇ ਪੰਡ ਦੇ ਉੱਤੇ ਇੱਕ ਹੋਰ ਕੱਪੜਾ ਬੰਨ ਦਿੱਤਾ ਵੀ ਪਤਾ ਨਾ ਲੱਗੇ ਵੀ ਰੇਤ ਵੱਧੀ ਹੋਈ ਆ। ਰੇਤ ਦੀ ਪੰਡ ਚੱਕ ਕੇ ਗੁਰੂ ਕਿਸਾਨ ਤੁਰਿਆ ਆਉਂਦਾ ਕਿ ਪਹਿਰੇਦਾਰ ਸਿੱਖ ਪਹਿਰੇ 'ਤੇ ਖੜ੍ਹੇ ਹੀ, ਅਤੇ ਮਹਾਰਾਜ ਦਰਬਾਰ ਲੱਗਾ ਅੱਗੇ। ਪਹਿਰੇਦਾਰ ਆਖਿਓ ਕੀ ਲੈ ਕੇ ਆ ਸੁਥਰੇ ਸ਼ਾਹ? ਕਹਿੰਦਾ ਪਰਾਹੜ ਜੋ ਭਾਰ ਬੜਾ ਲੱਗਾ, ਬੋਝ ਬੜਾ ਲੱਗਾ, ਕੀ ਲੈ ਕੇ ਆ? ਕਹਿੰਦਾ ਉਹ ਸੋਨੇ ਦੀਆਂ ਮੋਹਰਾਂ ਨੇ, ਪਰਾਹੜ ਜੋ ਸੋਨੇ ਦੀਆਂ ਮੋਹਰਾਂ, ਸੋਨੇ ਦੀਆਂ ਮੋਹਰਾਂ। ਸਿੱਖਾਂ ਆਖਿਆ ਦਿਖਾ, ਕਹਿੰਦਾ ਕਮਾਲ ਦੀ ਗੱਲ ਆ, ਮੇਰੀ ਜਾਨ ਨਿਕਲਦੀ ਪਈ, ਇੰਨੀਆਂ ਭਾਰੀਆਂ ਨੇ ਮੇਰੀ ਜਾਨ ਤੋਂ। ਕਹਿੰਦਾ ਸਿੱਖਾਂ ਕਿਹਾ ਚੰਗਾ ਵੀ ਹੁਣ ਤੂੰ ਤੁਰ ਜਾ, ਜਾ ਕੇ ਮੱਥਾ ਟੇਕ ਲੈ। ਜਦੋਂ ਰੇਤ ਦੀ ਪੰਡ ਸੱਟੀ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ, ਕਹਿੰਦਾ ਦਸਵੇਂ ਪਾਤਸ਼ਾਹ ਨੂੰ ਤਾਂ ਮੱਥਾ ਬਾਅਦ 'ਚ ਟੇਕਦਾ, ਪਹਿਲਾਂ ਰੇਤ ਨੂੰ ਮੱਥਾ ਟੇਕੀ ਜਾਂਦਾ, ਪੰਡ ਨੂੰ ਮੱਥਾ ਟੇਕੀ ਜਾਂਦਾ। ਗੁਰੂ ਸਾਹਿਬ ਕਹਿੰਦੇ ਉਹ ਸੁਥਰੇ ਸ਼ਾਹ, ਸੁਥਰੇ ਸ਼ਾਹ ਇਹਦੇ 'ਚ ਕੀ ਆ, ਕੀ ਆ ਤੂੰ ਆ ਪੰਡ ਨੂੰ ਮੱਥਾ ਟੇਕੀ ਜਾਂਦਾ। ਕਹਿੰਦਾ ਮਹਾਰਾਜ ਇਹਦੇ ਤਾਂ ਰੇਤ ਆ ਰੇਤ। ਗੁਰੂ ਸਾਹਿਬ ਕਹਿੰਦੇ ਤੂੰ ਰੇਤ ਨੂੰ ਕਿ ਮੱਥਾ ਟੇਕਦਾ? ਕਹਿੰਦਾ ਧੰਨ ਰੇਤ, ਧੰਨ ਰੇਤ ਜਿਹਦੀ ਕਿਰਪਾ ਕਰਕੇ ਤੁਹਾਡੇ ਦਰਸ਼ਨ ਹੋਏ। ਇਹ ਤਾਂ ਰੇਤ ਦੀ ਪੰਡ ਆ, ਰੇਤ ਦੀ ਪੰਡ। ਮਹਾਰਾਜ ਮੈਂ ਸਿੱਖਾਂ ਨੂੰ ਕਹਿ ਕੇ ਆਇਆ ਸੀ, ਮੈਨੂੰ ਕਹਿੰਦੇ ਸੀ ਤੈਨੂੰ ਜਾਣ ਨਹੀਂ ਦੇਣਾ, ਤੂੰ ਖਾਲੀ ਮੱਥਾ ਟੇਕਦਾ, ਸਾਨੂੰ ਦੱਸ ਕੀ ਲੈ ਕੇ ਆਇਆ, ਤਿੰਨ ਦਿਨ ਨਹੀਂ ਆਉਣ ਦਿੱਤਾ ਮੈਨੂੰ। ਆਪ ਜੀ ਦੇ ਚਰਨਾਂ 'ਚ ਮਹਾਰਾਜ ਮੈਂ ਰੇਤ ਦੀ ਪੰਡ ਲੈ ਕੇ ਆਇਆ। ਸਿੱਖ ਪੁੱਛਦੇ ਕੀ ਲੈ ਕੇ ਆਇਆ? ਮੈਂ ਕਿਹਾ ਜੀ ਸੋਨੇ ਦੀਆਂ ਮੋਹਰਾਂ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿੰਦਾ ਜੀ ਮੈਂ ਕਿਹਾ ਜੀ ਸੋਨੇ ਦੀਆਂ ਮੋਹਰਾਂ ਗੁਰੂ ਸਾਹਿਬ ਵਾਸਤੇ ਲੈ ਕੇ ਆਇਆ, ਅਤੇ ਮਹਾਰਾਜ ਨੇ ਮੱਥਾ ਟੇਕੀ ਜਾਂਦਾ ਰੇਤ ਨੂੰ। ਕਹਿੰਦਾ ਰੇਤ ਦੀ ਕਿਰਪਾ ਕਰਕੇ ਤਾਂ ਤੁਹਾਡੇ ਦਰਸ਼ਨ ਹੋ ਰਹੇ ਨੇ, ਨਹੀਂ ਤਾਂ ਮੈਨੂੰ ਇੱਥੇ ਕਿਹਨੇ ਆਉਣ ਦੇਣਾ ਸੀ, ਮੈਨੂੰ ਇੱਥੇ ਕਿਹਨੇ ਆਉਣ ਦੇਣਾ ਸੀ। ਕਲਗੀਧਰ ਪਾਤਸ਼ਾਹ ਤੋਂ ਉੱਠ ਗਿਆ, ਆਖਿਆ ਵਾਹ ਸੁਥਰਿਆ ਤੇਰੀ ਰੇਤ ਦੀ ਪ੍ਰਵਾਨ। ਗੁਰੂ ਸਾਹਿਬ ਨੇ ਆਖਿਆ ਇਹ ਰੇਤ ਚੱਕ ਕੇ ਸੇਵਾਦਾਰ ਨੂੰ ਆਖਿਆ ਇਹ ਲੰਗਰ ਵਿੱਚ ਲੈ ਜਾਓ, ਜਿਹੜਾ ਜਿਹੜਾ ਰੇਤ ਨਾਲ ਭਾਂਡੇ ਮਾਂਜੂਗਾ ਉਹਦਾ ਉਹਦਾ ਬੇੜਾ ਪਾਰ ਹੋ ਜੂਗਾ ਖਾਲਸਾ ਜੀ। ਤਦ ਗੁਰੂ ਜੀ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਾਹਿਬ ਦੀ ਧਰਤੀ। ਸਤਿਗੁਰ ਗੁਰੂ ਹਰਿ ਸਭ ਸੱਤਵੇਂ ਪਾਤਸ਼ਾਹ ਨਿੱਤਾਂ ਪ੍ਰਤੀ ਆਸਾ ਦੇ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਨਾ ਗੁਰੂ ਕਿਸੇ ਘੋੜੇ 'ਤੇ ਸਵਾਰ ਹੋ ਕੇ ਸੈਰ ਕਰਨ ਵਾਸਤੇ ਜਾਂਦੇ ਨੇ। ਰਸਤੇ ਵਿੱਚ ਇੱਕ ਕੋਈ ਬਿਰਧ ਮਾਤਾ, ਕਹਿੰਦਾ ਗੁਰੂ ਕਿਸੇ ਇਹਦੇ ਮਨ ਵਿੱਚ ਖਿਆਲ ਆਇਆ, ਪ੍ਰਸ਼ਾਦਾ ਭਿਖਾਰੀ ਸੀ, ਖਿਆਲ ਆਇਆ ਕਿ ਗੁਰੂ ਸਾਹਿਬ ਇੱਥੋਂ ਰੋਜ਼ ਸੈਰ ਕਰਨ ਵਾਸਤੇ ਜਾਂਦੇ ਨੇ, ਕਿੰਨੀ ਚੰਗੀ ਗੱਲ ਹੋਵੇ ਜੇਕਰ ਗੁਰੂ ਸਾਹਿਬ ਅੱਜ ਮੇਰੇ ਘਰੋਂ ਪ੍ਰਸ਼ਾਦਾ ਛੱਕ ਕੇ ਜਾਣ। ਮਹਾਰਾਜ ਗੁਰੂ ਹਰਿ ਸਾਹਿਬ ਇੱਕ ਹੁੰਦਾ ਪ੍ਰੇਮੀ, ਇੱਕ ਹੁੰਦਾ ਨੇਮੀ। ਨਾ ਤਾਂ ਅਸੀਂ ਰਹੇ ਹਾਂ ਪ੍ਰੇਮੀ ਅਤੇ ਨਾ ਰਹੇ ਨੇਮੀ। ਨੇਮੀ ਕਿਹਨੂੰ ਕਹਿੰਦੇ? ਨਿਤਨੇਮ। ਨਾਗਾ ਨਾ ਪੈਣ ਦੇਣਾ। ਬਾਬਾ ਬੁੱਢਾ ਜੀ ਨੇ 113 ਸਾਲ ਸੇਵਾ ਕੀਤੀ ਗੁਰੂ ਘਰ ਦੀ, ਅਤੇ 113 ਸਾਲ ਬਾਬਾ ਅਮਰਦਾਸ ਤੀਸਰੇ ਪਾਤਸ਼ਾਹ ਨੇ 12 ਵਰੇ ਦਰਿਆ ਬਿਆਸਾ ਤੋਂ ਪੁੱਠੇ ਪੈਰੀ ਜਲ ਲੈਣ ਵਾਸਤੇ ਜਾਣਾ ਅਤੇ ਸਿੱਧੇ ਪੈਰੀ ਜਲ ਲੈ ਕੇ ਆਉਣਾ। ਨੇਮ ਦੇ ਵਿੱਚ ਫਰਕ ਨਹੀਂ ਪੈਣ ਦਿੱਤਾ ਕਿਹਦੇ ਵਹਿਰੂ, ਇੱਕ ਹੁੰਦਾ ਨਿੱਤ ਨੇਮ, ਨਿੱਤ ਨੇਮ ਜਿਹੜਾ ਨਿੱਤ ਕੀਤਾ ਜਾਂਦਾ, ਇੱਕ ਹੁੰਦਾ ਨਿਤਨੇਮ, ਇੱਕ ਹੁੰਦਾ ਪ੍ਰੇਮ। ਨਾ ਅਸੀਂ ਪ੍ਰੇਮ 'ਚ ਪੂਰੇ ਅਤੇ ਨਾ ਅਸੀਂ ਨਿਤਨੇਮ 'ਚ ਪੂਰੇ। ਇੱਕ ਕੋਈ ਗੁਰੂ ਕਿ ਸੰਗਤ ਪ੍ਰੇਮੀ ਕਹਿੰਦਾ ਕਿਸੇ ਜੰਗਲ 'ਚ ਸ਼ਿਵਜੀ ਭੋਲੇਨਾਥ ਦਾ ਮੰਦਰ ਸੀ, ਰੱਬ ਪ੍ਰੇਮ ਨਾਲ ਵੀ ਮਿਲਦਾ, ਰੱਬ ਨੇਮ ਨਾਲ ਵੀ ਮਿਲਦਾ, ਦੋਵੇਂ ਗੱਲਾਂ ਨੇ। ਜੇ ਪ੍ਰੇਮ ਪ੍ਰੇਮ ਪੈਦਾ ਹੋ ਗਿਆ ਤਾਂ ਨੇਮ ਬਣ ਜੂਗਾ, ਜੇ ਨੇਮ ਪੈਦਾ ਹੋ ਗਿਆ ਤਾਂ ਪ੍ਰੇਮ ਪੈਦਾ ਹੋ ਜੂਗਾ। ਕਹਿੰਦੇ ਕਿਸੇ ਜੰਗਲ 'ਚ ਸ਼ਿਵਜੀ ਭੋਲੇਨਾਥ ਦਾ ਮੰਦਰ ਸੀ, ਇੱਕ ਪ੍ਰੇਮੀ ਨਿੱਤਾ ਪ੍ਰਤੀਨਾ ਸ਼ਿਵਜੀ ਭੋਲੇਨਾਥ ਦੀ ਮੂਰਤੀ ਨੂੰ ਗੁਰੂ ਕੀ ਸੰਗਤ ਜਾ ਕੇ ਮੰਦਰ ਵਿੱਚ ਝਾੜੂ ਦੇਣਾ ਅਤੇ ਗੁਰੂ ਕੀ ਸੰਗਤ ਮੂਰਤੀ ਦੇ ਗਲ 'ਚ ਨਾ ਜਾ ਕੇ ਇੱਕ ਫੁੱਲਾਂ ਦੀ ਮਾਲਾ ਗੁੰਦ ਕੇ ਪਾਉਣੀ, ਫੁੱਲ ਮਾਲਾ ਲੈ ਕੇ ਜਾਂਦਾ ਸੀ ਸ਼ਿਵਾਂ ਦੇ ਗਲੇ 'ਚ ਪਾ ਦਿੰਦਾ ਸੀ। ਇੱਕ ਸੀ ਕਹਿੰਦਾ ਮਨਮੁੱਖ, ਉਹਨੇ ਰੋਜ਼ ਜਾਣਾ, ਜਦੋਂ ਉਹਨੇ ਮਾਲਾ ਪਾ ਕੇ ਆ ਜਾਣਾ ਉਹਨਾਂ ਵਿੱਚ ਦੋ ਬੱਟੇ ਮਾਰ ਕੇ ਆਉਣੇ ਉਹਦੇ ਪੱਥਰ, ਕਿਉਂਕਿ ਦੁਨੀਆਂ 'ਚ ਦੋ ਹੀ ਕਿਸਮ ਦੇ ਲੋਕ ਨੇ, ਇੱਕ ਮਨਮੁੱਖ ਦੂਜੇ ਗੁਰਮੁਖ। ਇਹਨੇ ਗੁਰੂ ਕਿਸਮ ਨਿੱਤ ਨੇਮ ਜਾਣ, ਨਿੱਤ ਨੇਮੀ ਇਹ ਪ੍ਰੇਮੀ ਰੋਜ਼ ਜਾਂਦਾ ਗੁਰੂ ਕੀ ਸੰਗਤ, ਰੋਜ਼ ਜਾ ਕੇ ਨਾਲੇ ਝਾੜੂ ਦਿੰਦਾ ਅਤੇ ਨਾਲੇ ਸ਼ਿਵਜੀ ਭੋਲੇਨਾਥ ਦੇ ਨਾ ਗਲੇ ਦੇ ਵਿੱਚ ਸੱਸ ਮਾਲਾ ਪਾ ਕੇ ਆਉਂਦਾ ਫੁੱਲਾਂ ਦੀ। ਉਹਦਾ ਦੂਜਾ ਸੀ ਦੋ ਪੱਥਰ ਮਾਰ ਕੇ ਆਉਂਦਾ, ਰੋਜ਼ ਦੇ ਰੋਜ਼ ਬੱਟੇ ਮਾਰ ਕੇ ਆਉਂਦਾ ਪੱਥਰ। ਕਹਿੰਦੇ ਇੱਕ ਦਿਨ ਤੂਫਾਨ ਆਇਆ, ਹਨੇਰੀ ਆਈ, ਬਰਸਾਤ ਬੜੀ ਲੱਗ ਪਈ। ਉਹਦਾ ਪ੍ਰੇਮੀ ਸੀ ਨਾ ਕਹਿੰਦਾ ਚਲੋ ਰੋਜ਼ ਹੀ ਜਾਂਦੇ ਹਾਂ, ਰੋਜ਼ ਹੀ ਜਾਂਦੇ ਹਾਂ, ਚਲੋ ਅੱਜ ਨਹੀਂ ਜਾਇਆ ਜਾਣਾ, ਫਿਰ ਕੀ ਹੋ ਗਿਆ, ਬਾਰਿਸ਼ ਲੱਗ ਗਈ ਕੱਲ੍ਹ ਸੀ। ਉਹਦਾ ਦੂਜਾ ਸੀਗਾ ਮਨਮੁੱਖ ਸੀਗਾ, ਭਾਵੇਂ ਸੀ ਨੇਮੀ, ਉਹਨੇ ਕੀ ਕੀਤਾ ਗਿਆ ਅੱਗੇ, ਬਰਸਾਤ ਬੜੀ ਹਨੇਰੀ ਬੜੀ, ਅਤੇ ਫੜ ਕੇ ਜਦੋਂ ਬੱਟੇ ਲੱਗਾ ਨਾ ਮਾਰਨ ਤੋਂ, ਸ਼ਿਵਜੀ ਭਗਵਾਨ ਪ੍ਰਗਟ ਹੋ ਗਏ। ਆਖਿਆ ਵਾਹ ਮਿੱਤਰਾ, ਉਹ ਪ੍ਰੇਮੀ ਸੀ, ਪ੍ਰੇਮੀ ਦਾ ਪ੍ਰੇਮ ਤਾਂ ਨਹੀਂ ਰਿਹਾ, ਤੂੰ ਭਾਵੇਂ ਮਨਮੁੱਖਾ ਤੇਰਾ ਨੇਮ ਤਾਂ ਰਿਹਾ, ਉਹ ਭਾਵੇਂ ਨੇਮ ਵੀ ਉਹਦਾ ਚੰਗਾ ਨਹੀਂ ਸੀ, ਉਹਦੇ ਨੇਮ ਨੇ ਜਦੋਂ ਸ਼ਿਵਾ ਨੇ ਦਰਸ਼ਨ ਦਿੱਤੇ ਤਾਂ ਉਹਨੂੰ ਪ੍ਰੇਮੀ ਬਣਾ ਦਿੱਤਾ, ਪ੍ਰੇਮੀ ਪ੍ਰੇਮੀ ਬਣਾ ਦਿੱਤਾ। ਕਿੱਥੇ ਉਹ ਮਨਮੁੱਖ ਅਤੇ ਕਿੱਥੇ ਜਦੋਂ ਸ਼ਿਵਾ ਨੇ ਦਰਸ਼ਨ ਦਿੱਤੇ, ਇਹਦੀ ਧਾਹ ਨਿਕਲ ਗਈ ਮਹਾਰਾਜ ਜੀ, ਆਹ ਮੂਰਤੀ ਆਪ ਤਾਂ ਮੂਰਤੀ ਸੀ, ਮੂਰਤੀ ਪ੍ਰਤੱਖ ਹੋ ਗਈ ਮਹਾਰਾਜ, ਆਹ ਪ੍ਰਤੱਖ ਹੋ ਕੇ ਦਰਸ਼ਨ ਦੇ ਰਹੋ, ਮੈਥੋਂ ਤਾਂ ਬੜੀ ਵੱਡੀ ਭੁੱਲ ਹੋ ਗਈ। ਉਸ ਮੌਕੇ ਸ਼ਿਵ ਜੀ ਕਹਿੰਦੇ ਪ੍ਰੇਮੀਆਂ, ਭਾਵੇਂ ਤੈਨੂੰ ਗਿਆਨ ਨਹੀਂ ਸੀ ਹੈ, ਤੂੰ ਮੂਰਤੀ ਸਮਝ ਕੇ ਪੱਥਰ ਮਾਰਦਾ ਸੀ, ਪਰ ਤੇਰਾ ਨੇਮ ਵੇਖ ਕੇ ਅਸੀਂ ਬੜੇ ਖੁਸ਼ ਹਾਂ। ਉਹ ਮਾਈ ਪ੍ਰਸ਼ਾਦਾ ਪਕਾਉਂਦੇ ਪਕਾਉਂਦੇ ਕਹਿੰਦੀ ਜੇ ਗੁਰੂ ਸਾਹਿਬ ਇੱਥੇ ਆ ਜਾਣ, ਇੱਥੇ ਇੱਥੋਂ ਦੀ ਆ ਜਾਣ ਅਤੇ ਅੱਜ ਪ੍ਰਸ਼ਾਦਾ ਛਕਾ ਦੇ ਹਾਂ। ਮਹਾਰਾਜ ਗੁਰੂ ਹਰਿ ਸਾਹਿਬ ਘੋੜੇ 'ਤੇ ਸਵਾਰ ਅਤੇ ਘੋੜਾ ਜਾ ਕੇ ਮਾਈ ਦੇ ਘਰ ਦੇ ਬੂਹੇ ਅੱਗੇ ਖੜ੍ਹਾ ਕਰਤਾ, ਸਿੱਖ ਨੂੰ ਆਖਿਆ ਦਰਵਾਜ਼ਾ ਖਟਖਟਾ। ਜਦੋਂ ਦਰਵਾਜ਼ਾ ਖਟਖਟਾਇਆ ਅਤੇ ਮਾਈ ਨੇ ਦਰਵਾਜ਼ਾ ਖੋਲ੍ਹਿਆ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਗੁਰਦੇਵ ਲੱਗੇ ਕਹਿਣ ਮਾਤਾ ਪ੍ਰਸ਼ਾਦਾ ਲਿਆ ਛਕੀ। ਮਾਈ ਪ੍ਰਸ਼ਾਦਾ ਲੈ ਕੇ ਆਈ ਅਤੇ ਮਹਾਰਾਜ ਘੋੜੇ 'ਤੇ ਬੈਠੇ ਪ੍ਰਸ਼ਾਦਾ ਛਕ ਰਹੇ ਨੇ, ਘੋੜੇ 'ਤੇ ਬੈਠੇ ਪ੍ਰਸ਼ਾਦਾ ਛਕ ਰਹੇ ਨੇ। ਜਦੋਂ ਘੋੜੇ 'ਤੇ ਬੈਠੇ ਪ੍ਰਸ਼ਾਦਾ ਛਕ ਰਹੇ ਨੇ ਨਾ, ਕਹਿੰਦੇ ਕੋਈ ਗੁਆਂਢੀ ਸੀ ਮੇਰੇ ਵਰਗਾ, ਮਹਾਰਾਜ ਮਾਫ਼ ਕਰਨਾ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਜਦੋਂ ਕਸਦੋਂ ਕਾਲੀਆਂ ਬਾਹਰੋਂ ਚਿਟਵੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵਣ ਦਰ ਖੜੀਆਂ। ਹੁਣ ਰੀਸ ਕਿਹੜਾ ਕਰ ਲੂਗਾ, ਉਹ ਗੁਆਂਢੀ ਸੀ, ਉਹਨੇ ਸੋਚਿਆ ਮਹਾਰਾਜ ਘੋੜੇ 'ਤੇ ਬਹਿ ਕੇ ਵੀ ਪ੍ਰਸ਼ਾਦਾ ਛਕ ਲੈਂਦੇ, ਮਾਫ਼ ਕਰਨਾ ਨੇ ਸੋਚਿਆ ਵੀ ਕੱਲ੍ਹ ਨੂੰ ਮੈਂ ਛਕਾਊਂਗਾ। ਕਹਿਰ ਸਮਾਂ ਬੀਤਦਾ ਤੁਰਿਆ ਜਾਂਦਾ, ਜਦੋਂ ਦੂਜਾ ਦਿਨ ਆਇਆ ਨਾ ਉਹ ਪ੍ਰੇਮੀ ਪ੍ਰਸ਼ਾਦਾ ਲੈ ਕੇ ਅਤੇ ਰਾਹ 'ਚ ਖਲੋਤਾ, ਬਈ ਗੁਰੂ ਸਾਹਿਬ ਆਉਣਗੇ ਤਾਂ ਪ੍ਰਸ਼ਾਦਾ ਛਕਾ ਦੂੰਗਾ। ਕਹਿੰਦੇ ਗੁਰੂ ਹਰਿ ਸਾਹਿਬ ਮਹਾਰਾਜ ਨੂੰ ਸਮੇਂ ਦੇ ਮੁਤਾਬਕ ਜਿਸ ਵਕਤ ਆਉਂਦੇ ਸੀ ਉਹ ਉੱਥੋਂ ਦੀ ਉਸ ਰਾਹ ਦੇ ਰਾਹੀ ਜਿੱਥੋਂ ਜਾਂਦੇ ਸੀ ਇਸੇ ਖਲੋਤਾ। ਜਦੋਂ ਮਹਾਰਾਜ ਆ ਰਹੇ ਨੇ ਅਤੇ ਇਹ ਸਿੱਖ ਗੁਰੂ ਕੀ ਸੰਗਤ ਮਾਈ ਦਾ ਗੁਆਂਢੀ ਇਹ ਪ੍ਰਸ਼ਾਦਾ ਵਗੈਰਾ ਤਿਆਰ ਕਰਕੇ ਨਾ ਅਤੇ ਥਾਲ 'ਚ ਪਰੋਸ ਕੇ ਅਤੇ ਮਹਾਰਾਜ ਗੁਰੂ ਹਰਿ ਸਾਹਿਬ ਦੀ ਇੰਤਜ਼ਾਰ ਕਰ ਰਹੇ ਆ। ਜਦੋਂ ਮਹਾਰਾਜ ਨੇੜੇ ਹੋਏ, ਇਹਨੇ ਪ੍ਰਸ਼ਾਦੇ ਵਾਲਾ ਜਿਹੜਾ ਥਾਲ ਸੀ ਨਾ ਗੁਰੂ ਸਾਹਿਬ ਦੇ ਅੱਗੇ ਕੀਤਾ, ਮਹਾਰਾਜ ਕਹਿੰਦੇ ਆਹ ਕੀ ਆ, ਆਹ ਕੀ ਆ? ਕਹਿਣ ਲੱਗਾ ਜੀ ਮਹਾਰਾਜ ਪ੍ਰਸ਼ਾਦਾ, ਪ੍ਰਸ਼ਾਦਾ ਕਿਰਪਾ ਕਰਕੇ ਛਕੋ। ਗੁਰੂ ਸਾਹਿਬ ਲੱਗੇ ਕਹਿੰਦੇ ਪ੍ਰਸ਼ਾਦਾ, ਮੂਰਖਾ ਤੈਨੂੰ ਇਹ ਵੀ ਨਹੀਂ ਪਤਾ ਕਿ ਪ੍ਰਸ਼ਾਦਾ ਕਿਵੇਂ ਛਕੀਦਾ, ਪ੍ਰਸ਼ਾਦਾ ਪੰਗ 'ਚ ਬਹਿ ਕੇ ਛਕੀਦਾ, ਪ੍ਰਸ਼ਾਦਾ ਘੋੜਿਆਂ 'ਤੇ ਬਹਿ ਕੇ ਥੋੜ੍ਹਾ ਛਕੀਦਾ। ਉਸ ਮੌਕੇ ਨੇ ਆਖਿਆ ਜੀ ਕੱਲ੍ਹ ਛਕਿਆ ਸੀ, ਕੱਲ੍ਹ ਛਕਿਆ ਜੀ। ਮਹਾਰਾਜ ਕਹਿੰਦੇ ਉਹ ਗੱਲਾਂ ਪ੍ਰੇਮ ਦੀਆਂ ਸਨ, ਆਹ ਗੱਲਾਂ ਤੂੰ ਦਿਖਾਵੇ ਦੀਆਂ ਕਰਦਾ, ਆਹ ਗੱਲਾਂ ਪਖੰਡ ਦੀਆਂ ਕਰ ਰਹੇ ਹੈ, ਉਹ ਤਾਂ ਗੱਲਾਂ ਪ੍ਰੇਮ ਦੀਆਂ ਸਨ। ਕਿਸੇ ਜੰਗਲ ਦੇ ਵਿੱਚ ਕੋਈ ਮਹਾਤਮਾ ਤਪੱਸਿਆ ਕਰ ਰਿਹਾ ਕਰਦੇ ਸਨ। ਵਾਹਿਗੁਰੂ ਪ੍ਰੇਮ ਦਾ ਭੁੱਖ ਹੈ, ਗੋਬਿੰਦ ਭਾਉ ਭਗਤ ਕਾ, ਗੋਬਿੰਦ ਭਾਉ ਭਗਤ ਕਾ ਭੁੱਖਾ, ਗੁਰੂ ਪ੍ਰੇਮ ਦਾ ਭੁੱਖ ਹੈ। ਇੱਕ ਸਾਸ ਮਹਾਤਮਾ ਭਜਨ ਕਰਦੇ ਨੇ ਭਜਨ, ਅਤੇ ਇੱਕ ਗਡਰੀਆਂ ਦਾ ਬੱਚਾ ਨਾ ਜੰਗਲ ਦੇ ਵਿੱਚ ਭੇਡਾਂ ਬੱਕਰੀਆਂ ਚਾਰਦਾ। ਇੱਕ ਦਿਨ ਇਹ ਮਹਾਤਮਾ ਪੁਰਸ਼ਾਂ ਦੇ ਚਰਨਾਂ 'ਚ ਗਿਆ ਅਤੇ ਜਾ ਕੇ ਨਮਸਕਾਰ ਕੀਤੀ। ਕਹਿਣ ਲੱਗਾ, ਬਾਬਾ ਜੀ ਮ੍ਰਿਤ ਵੀ ਨਾਮ ਦੀ ਕਿਰਪਾ ਕਰੋ, ਆਹ ਭਜਨ ਕਰ ਦਿਓ, ਮੈਂ ਸਾਰਾ ਦਿਨ ਭੇਡਾਂ ਬੱਕਰੀਆਂ ਚਾਰਦਾ, ਅਤੇ ਮਹਾਰਾਜ ਜੀ ਮ੍ਰਿਤ ਕਿਰਪਾ ਕਰੋ, ਖਾਲੀ ਸਮੇਂ 'ਚ ਭਜਨ ਕਰਿਆ ਕਰਾਂਗਾ। ਸੰਤ ਕਹਿੰਦੇ, ਅੱਛਾ ਤੂੰ ਭਜਨ ਕਰੇਗਾ ਬਾਬਾ ਜੀ? ਕਰੂੰਗਾ। ਸੰਤ ਕਹਿੰਦੇ, ਚੰਗਾ ਫਿਰ ਤੂੰ ਐਂ ਕਰ, ਗੋਪਾਲ ਗੋਪਾਲ ਕਰਿਆ ਕਰ, ਗੋਪਾਲ 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 ਕਰਿਆ ਕਰ। ਕਹਿੰਦਾ ਜੀ ਸੱਤ ਬਚਨ। ਅੱਗੇ ਖੂਹ ਹੁੰਦੇ ਸਨ, ਅੱਜ ਜ਼ਮਾਨਾ ਬਦਲ ਗਿਆ, ਬਿਜਲੀਆਂ ਆ ਗਈਆਂ, ਮੋਟਰਾਂ ਆ ਗਈਆਂ, ਟਿਊਬਵੈੱਲ ਆ ਗਏ, ਬੰਬੀਆਂ ਆ ਗਈਆਂ, ਅਤੇ ਖਾਲਸਾ ਦੀ ਅੱਗੇ ਖੂਹ ਹੁੰਦੇ ਸਨ। ਕਰ ਗੋਪਾਲ 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 ਕਰਦਾ 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 ਕਰਦਾ, ਅਤੇ ਭੇਡਾਂ ਬੱਕਰੀਆਂ ਚਾਰਦਿਆਂ ਨੂੰ ਲੱਗੀ ਪਿਆਸ। ਸਾਹਮਣੇ ਜ਼ਿਮੀਂਦਾਰ ਦਾ ਵਗਦਾ ਸੀ ਖੂਹ, ਖੂਹ 'ਤੇ ਜਾ ਕੇ ਅਤੇ ਪਾਣੀ ਲੱਗਾ ਪੀਣ। ਇੱਕ ਬੁੱਕ ਪਾਣੀ ਦੀ ਪੀਤੀ, ਦੋ ਪੀਤੀਆਂ, ਤਿੰਨ, ਚਾਰ, ਪੰਜ, ਜੋ ਪਾਣੀ ਪੀ ਕੇ ਹਟਿਆ ਨਾ, ਅਤੇ ਗੋਪਾਲ ਭੁੱਲ ਗਿਆ। ਗੋਪਾਲ ਭੁੱਲ ਗਿਆ ਵੀ ਸੰਤਾਂ ਨੇ ਜਾਪ ਦਿੱਤਾ ਸੀ, ਵੀ ਉਹ ਜਾਪ ਕਿਹੜਾ ਦਿੱਤਾ ਸੀ, ਉਹ ਜਾਪ ਕਿਹੜਾ ਦਿੱਤਾ ਸੀ। ਹਾਂ, ਕਹਿੰਦਾ ਆ ਗਿਆ ਯਾਦ, ਪਹਿਲਾ ਅੱਖਰ ਕਹਿੰਦਾ ਗੱਗਾ ਲੱਗਦਾ ਸੀ, ਗੱਗਾ ਗੱਗਾ ਲੱਗਦਾ ਸੀ। ਅੱਗੇ ਕਹਿੰਦਾ ਪੱਪਾ ਲੱਗਦਾ ਸੀ। ਹਾਂ, ਕਹਿੰਦਾ ਆ ਗਿਆ ਯਾਦ, ਗਪੌੜੂ 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 ਗਪੌੜੂ। ਕਹਿੰਦਾ ਗਪੌੜੂ 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 ਗਪੌੜੂ। ਉਹਨੇ ਗਪੌੜੂ ਗਪੌੜੂ ਕਰਨਾ ਸ਼ੁਰੂ ਕਰ ਦਿੱਤਾ। ਕਰਦੇ 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 6 ਮਹੀਨੇ ਗੁਜ਼ਰ ਗਏ, ਉਹ ਕੁਦਰਤੀ ਮਨ ਟਿਕ ਜਾਣਾ ਸੀ। ਗਪੌੜੂ 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 ਕਰਦੇ 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 ਸੱਸ ਇਹਨੂੰ ਆਨੰਦ ਵੀ ਆਉਣ ਲੱਗ ਗਿਆ, ਜਦੋਂ ਮਨ ਟਿਕਣ ਲੱਗ ਗਿਆ ਫਿਰ ਆਨੰਦ ਵੀ ਆਉਣ ਲੱਗ ਗਿਆ। ਗਪੌੜੂ 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 ਗਪੌੜੂ। ਇੱਕ ਦਿਨ ਫਿਰ ਉਹ ਪਹਿਲੇ ਦਿਨਾਂ ਦੀ ਮੁਤਾਬਕ ਸੰਤਾਂ ਦੇ ਚਰਨਾਂ 'ਚ ਗਿਆ। ਸੰਤ ਕਹਿੰਦੇ, ਉਹ ਤੈਨੂੰ ਜਾਪ ਦਿੱਤਾ ਸੀ ਕਰਦਾ, ਉਹਨਾਂ ਬਾਬਾ ਜੀ ਬਹੁਤ ਕਰਦਾ। ਬਾਬਾ ਜੀ ਹੁਣ ਤਾਂ ਮੈਂ ਬਹੁਤ ਕਰਦਾ, ਰਾਤ ਨੂੰ ਬੈਠਾ ਵੀ ਕਰੀ ਜਾਂਦਾ। ਸੰਤ ਕਹਿੰਦੇ, ਕੀ ਕਰਦਾ ਉਹਨਾਂ? ਕਹਿੰਦਾ ਕਹਿੰਦਾ ਜੀ ਮੈਂ ਕਹਿੰਦਾ ਨਾ, ਗਪੌੜੂ 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 ਗਪੌੜੂ। ਸੰਤ ਲੱਗੇ ਕਹਿਣ, ਉਹ ਆਹ ਕੋਈ ਜਾਪ ਆ, ਆਹ ਕੋਈ ਜਾਪ ਆ ਗਪੌੜੂ, ਆਹ ਕੋਈ ਗਪੌੜੂ ਜਾਪ ਆ, ਤੈਨੂੰ ਤਾਂ ਕਿਹਾ ਸੀ ਗੋਪਾਲ ਗੋਪਾਲ ਕਰਿਆ ਕਰ। ਕਹਿੰਦਾ ਅੱਛਾ ਜੀ, ਉਹ ਮਨ ਟਿਕ ਗਿਆ ਸੀ ਉੱਥੇ, ਉਹ ਗੋਪਾਲ ਗੋਪਾਲ ਕਹਿੰਦਾ, ਉਹਨੂੰ ਮਜ਼ਾ ਨਹੀਂ ਆਉਂਦਾ, ਜਦੋਂ ਮਜ਼ਾ ਨਹੀਂ ਆਉਂਦਾ ਕਹਿੰਦਾ ਤਿਆ ਗੋਪਾਲ ਗੋਪਾਲ ਗੋਪਾਲ। ਘਰ ਆ ਗਿਆ, ਜੋ ਘਰ ਆ ਗਿਆ ਅਤੇ ਗੁਰੂ ਕੀ ਸੰਗਤ, ਗੋਪਾਲ ਗੋਪਾਲ ਕਹਿੰਦਾ ਮਜ਼ਾ ਨਹੀਂ ਆਉਂਦਾ, ਰਾਤ ਸੌ ਗਿਆ, ਬੜਾ ਪਰੇਸ਼ਾਨ ਹੈ। ਇੱਧਰੋਂ ਨਾ ਅੱਧੀ ਰਾਤ ਨੂੰ ਮਹਾਤਮਾ ਆਰਾਮ ਕਰਨ ਵਾਸਤੇ ਲੇਟੇ ਨੇ, ਕ੍ਰਿਸ਼ਨ ਭਗਵਾਨ ਨੇ ਦਰਸ਼ਨ ਦਿੱਤੇ, ਆਖਿਆ ਓਏ ਤੂੰ ਕੀ ਪੰਗਾ ਪਾਤਾ, ਹੈਂ ਉਹ ਗਪੌੜੂ ਗਪੌੜੂ ਕਹਿੰਦਾ ਸੀ, ਤੂੰ ਉਹਨੂੰ ਗੋਪਾਲ ਕਹਿਣਾ ਸ਼ੁਰੂ ਕਰਤਾ। ਆਖਿਆ ਮਹਾਤਮਾ ਨੇ ਆਖਿਆ ਸੁਪਨੇ 'ਚ, ਬਾਬਾ ਮਹਾਰਾਜ ਜੀ ਗਪੌੜੂ ਕਿਤੇ ਕੋਈ ਜਾਪ ਆ? ਉਹ ਆਖਿਆ, ਉਹ ਗਪੌੜੂ ਮੇਰਾ ਬੜਾ ਪਿਆਰਾ ਨਾਂ ਬਚਪਨ ਵੇਲੇ ਦਾ, ਮੈਨੂੰ ਮਿੱਟੀ ਖਾਣ ਦੀ ਬੜੀ ਆਦਤ ਸੀ। ਇੱਕ ਦਿਨ ਮੇਰੀ ਮਾਂ ਜਸ਼ੋਦਾ ਨੇ ਨਾ ਮੇਰੇ ਮੂੰਹ 'ਤੇ ਦੋ ਮਾਰੀਆਂ ਚਪੇੜਾਂ, ਕਹਿੰਦੀ ਗਪੌੜੂ ਜਿਹਾ, ਮੂੰਹ 'ਚੋਂ ਕੱਢ ਮਿੱਟੀ ਬਾਹਰ। ਕਹਿੰਦਾ ਮਾਫ ਕਰਨਾ, ਉਹ ਜਦੋਂ ਗਪੌੜੂ ਕਹਿੰਦਾ ਸੀ ਮੈਨੂੰ ਬੜਾ ਮਜ਼ਾ ਆਉਂਦਾ ਸੀ, ਮੇਰਾ ਬਚਪਨ ਸਮੇਂ ਦਾ ਨਾਂ ਸੀ, ਮਾਫ ਕਰਨਾ। ਜੋ ਪ੍ਰੇਮ ਨਾਲ ਗਪੌੜੂ ਕਹਿੰਦਾ ਸੀ, ਨੀਂਦ ਉਹਨੂੰ ਵੀ ਨਹੀਂ ਆਉਂਦੀ ਪਈ ਅਤੇ ਟਕਾਈ ਅੱਜ ਮੈਨੂੰ ਵੀ ਨਹੀਂ ਆਉਂਦੀ ਪਈ। ਖਾਲਸਾ ਜੀ ਤਦੇ ਕਿਹਾ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਿਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਇੱਕ ਮਾਈ ਗੁਰੂ ਅਮਰਦਾਸ ਮਰ ਦੇ ਚਰਨਾਂ 'ਚ ਗਈ, ਨਮਸਕਾਰ ਕਰਕੇ, ਬ੍ਰਹਮ ਗਿਆਨੀ ਮਾਈ ਹੋਈ ਆ, ਨਮਸਕਾਰ ਕਰਕੇ ਨਾ ਗੁਰੂ ਸਾਹਿਬ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਖੜੀ ਹੋ ਗਈ। ਮਹਾਰਾਜ ਕਹਿੰਦੇ, ਮਾਤਾ ਤੇਰਾ ਮਾਤਾ ਕੀ ਹਾਲ ਆ, ਰਾਜੀ ਰਹਿੰਦੀ ਆ? ਮਾਈ ਕਹਿੰਦੀ, ਮਹਾਰਾਜ ਜੀ ਮੇਰੀ ਤੁਹਾਡੇ 'ਤੇ ਬੜੀ ਕਿਰਪਾ, ਮੇਰੀ ਕਿਰਪਾ ਨਾਲ ਤੁਹਾਡਾ ਸਾਰਾ ਹੀ ਪਰਿਵਾਰ ਰਾਜੀ ਆ, ਮੇਰੀ ਕਿਰਪਾ ਨਾਲ ਮਹਾਰਾਜ ਤੁਹਾਡੇ ਬਾਲ ਬੱਚੇ ਸਾਰੇ ਰਾਜੀ। ਚੜ੍ਹਦੀ ਕਲਾ ਅੱਗੇ ਖਲੋਤਾ ਸੀ ਸਿੱਖ ਮੇਰੇ ਵਰਗਾ, ਪ੍ਰੇਮ ਦੀ ਬੋਲੀ ਦੇ ਦੀ ਵਿਆਕਰਨ ਨਹੀਂ ਹੁੰਦੀ ਕੋਈ, ਸਿੱਖ ਨੇ ਦੋ ਛੱਡੀਆਂ ਮਾਈ ਦੇ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਉਹ ਸਿੱਖਾ ਮਾਈ ਨੂੰ ਮਾਰਿਆ ਕਿਉਂ? ਆਉਂਦਾ, ਮਹਾਰਾਜ ਨੂੰ ਤਾਂ ਬੋਲਣ ਦੀ ਵੀ ਤਮੀਜ਼ ਨਹੀਂ ਹੈ, ਇਹਨੂੰ ਤਾਂ ਬੋਲਣ ਦੀ ਵੀ ਅਕਲ ਨਹੀਂ ਹੈ। ਕੀ ਕਹਿ ਰਹੀ ਕਿ ਮੇਰੀ ਤੁਹਾਡੇ 'ਤੇ ਬੜੀ ਕਿਰਪਾ, ਤੁਹਾਡੀ ਕਿਰਪਾ ਨਾਲ, ਮੇਰੀ ਕਿਰਪਾ ਨਾਲ ਤੁਹਾਡਾ ਸਾਰਾ ਪਰਿਵਾਰ ਰਾਜੀ ਆ, ਮੇਰੀ ਕਿਰਪਾ ਨਾਲ ਤੁਹਾਡੇ ਬਾਲ ਬੱਚੇ ਸਾਰੇ ਚੜ੍ਹਦੀ ਕਲਾ 'ਚ। ਗੁਰੂ ਸਾਹਿਬ ਲੱਗੇ ਕਹਿਣਾ, ਮੂਰਖਾ ਮੂਰਖਾ, ਮਾਈ ਦੀ ਬੋਲੀ ਸਮਝ, ਮਾਈ ਪ੍ਰੇਮ ਦੇ ਵਿੱਚ ਇੰਨੀ ਲੋਟ ਪੋਟ ਹੋ ਚੁੱਕੀ ਹੈ, ਅਸਲ ਵਿੱਚ ਮਾਈ ਦੇ ਅੰਦਰੋਂ ਕਹਿਣ ਦਾ ਮਤਲਬ ਇਹੀ ਹੈ, ਮਹਾਰਾਜ ਜੀ ਤੁਹਾਡੀ ਮੇਰੇ 'ਤੇ ਬੜੀ ਕਿਰਪਾ, ਤੁਹਾਡੀ ਕਿਰਪਾ ਨਾਲ मेरा सारा परिवार राजी है तुहाडी कृपा नाल। महाराज मेरा बाल बच्चा चढ़दी कला च तदे गुरु जी कहिंदे प्यारे जी ओ बारू पुल्ला चुका बोलते प्यारे जी बारू पुल्ला चुका बोलते प्यारे जी सिख नूं कहिंदे ओह घोड़े ते प्रशादा छकणा कोई मर्यादा। इन्हें आख्या जी कल छकिया सी, कल छकिया जी माई ने छकाया सी मेरी गुआंढण ने। गुरदेव कहिंदे ओह गल्लां प्रेम दियां ने। तदे हजूर फरमाउंदे ने जिन साच साच कहो सुन लिओ सबै जिन प्रेम कियो तिन ही प्रभु पायो। करतारपुर की धरती बाबा जी ने जीवन के आखिरी दिन इत्थे बिताए। 22 ਵਰ੍ਹੇ ਦੇ ਨੇੜੇ ਲਗਭਗ ਅੱਜ ਕੱਲ੍ਹ ਤਾਂ ਕਹਿੰਦੇ ਨੀਂਦ ਆਉਂਦੀ ਆ। ਕਦੇ ਦਰਸ਼ਨ ਕਰਿਓ ਜੇ ਡੇਰਾ ਬਾਬਾ ਨਾਨਕ ਦੇ, ਜਿੱਥੇ ਰੰਧਾਵੇ ਦਾ ਖੂਹ ਖਾਲਸਾ ਜੀ ਜਿੱਥੇ ਮਾਲ ਰੱਖੀ ਜਾਂਦੀ ਇੱਕ ਗੁਰੂ ਕੀ ਸੰਗਤ ਮਾਫ ਕਰਨਾ ਬਾਬਾ ਜੀ ਇਸ ਖੂਹ ਦੀ ਮਨ 'ਤੇ ਬੈਠ ਕੇ ਨਾ, ਮਨ 'ਤੇ ਕੰਧ ਜਿਹਨੂੰ ਕਹਿੰਦੇ ਆਪਾਂ, ਮਨ 'ਤੇ ਬੈਠ ਕੇ ਹੁਣ ਇੱਕ ਪਾਸੇ ਖੂਹ ਹੋਵੇ। ਆਪਾਂ ਹੁਣ ਕਹਿੰਦੇ ਹਾਂ ਸਵੇਰੇ ਜਾਗ ਹੀ ਨਹੀਂ ਆਉਂਦੀ, ਜੇ ਨੌ ਨੌ ਲੈਣੀਆਂ ਰਜਾਈਆਂ ਤਾਂ ਫਿਰ ਜਾਗ ਵੀ ਕਿੱਥੋਂ ਆਊਗੀ, ਆਊਗੀ ਕਿਤੇ। ਇੱਕ ਪਾਸੇ ਖੂਹ ਅਤੇ ਦੂਜੇ ਪਾਸੇ ਖੂਹ ਦੀ ਮਨ ਦੇ ਉੱਤੇ ਬਾਬੇ ਨਾਨਕ ਨੇ। ਹਾਲਾਂਕਿ ਬਾਬੇ ਨਾਨਕ ਨੂੰ ਕਿਹੜੀ ਕੋਈ ਨੀਂਦ ਆਈ ਸੀ ਜਾਂ ਨੀਂਦ ਨੇ ਜ਼ੋਰ ਪਾਉਣਾ ਸੀ, ਗੁਰੂ ਨੇ ਪੂਰਨੇ ਪਾ ਕੇ ਦੱਸੇ ਨੇ। ਖੂਹ ਦੀ ਮਨ ਦੇ ਉੱਤੇ ਬੈਠ ਕੇ 22 ਵਰ੍ਹੇ ਅੰਮ੍ਰਿਤ ਵੇਲਾ ਸੰਭਾਲਿਆ ਖਾਲਸਾ ਜੀ। ਹੁਣ ਖੂਹ ਦੀ ਮਨ 'ਤੇ ਬੈਠਾ ਹੋਵੇ ਬੰਦਾ, ਖੂਹ ਦੀ ਜਿਹੜੀ ਕੰਧ ਕਹਿ ਲਓ ਜਾਂ ਚਾਰ ਦੀਵਾਰੀ ਕਹਿ ਲਓ, ਖੂਹ ਦੀ ਕੰਧ 'ਤੇ ਮਨ 'ਤੇ ਬੈਠਾ ਬੰਦਾ ਅਤੇ ਥੱਲੇ ਖੂਹ ਹੋਵੇ 100 ਫੁੱਟ ਡੂੰਘਾ, ਕਿਸੇ ਨੂੰ ਨੀਂਦ ਆਜੂਗੀ ਉੱਥੇ? 22 ਵਰ੍ਹੇ ਕਰਤਾਰਪੁਰ ਦੀ ਧਰਤੀ 'ਤੇ ਹੱਥੀ ਅਲਵਾਇਆ ਬਾਬਾ ਕਾਹਲੂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਕਹਿੰਦੇ ਬਿਰਧ ਹੋ ਚੁੱਕੇ ਸਨ, ਪਤਾ ਲੱਗਾ ਵੀ ਨਾਨਕ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਗੱਲ ਚੱਲੀ ਸੀ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ। ਕਹਿੰਦੇ ਮੈਂ ਤਾਂ ਕਾਲੂ ਜੀ ਕੱਤਕ ਦੇ ਦਿਨ ਕਹਿੰਦੇ ਆਪਣੇ ਇੱਕ ਦੋ ਨੌਕਰਾਂ ਨੂੰ ਨਾਲ ਲੈ ਕੇ ਕਰਤਾਰਪੁਰ ਦੀ ਧਰਤੀ 'ਤੇ ਪੁੱਜੇ ਅਤੇ ਅੱਗੇ ਬਾਬਾ ਜੀ ਸਭ ਤੋਂ ਮੋਰਲੀ ਮੋਰਲੀ ਕਹਿੰਦੇ ਨੇ ਸਭ ਤੋਂ ਅਗਲੀ ਹਲ ਵਾਹ ਰਹੇ ਨੇ। ਬਜ਼ੁਰਗਾਂ ਨੂੰ ਆਉਂਦਿਆਂ ਨੂੰ ਦੇਖ ਕੇ ਗੁਰੂ ਨਾਨਕ ਜੀ ਨੇ ਹਲ ਰੋਕ ਦਿੱਤਾ। ਅੱਗੇ ਵੱਧ ਕੇ ਬਜ਼ੁਰਗਾਂ ਦਾ ਸਤਿਕਾਰ ਕਰਦੇ। ਆਖਿਆ ਉਹ ਪਿਤਾ ਜੀ ਕਿਵੇਂ ਆਉਣਾ ਆਇਆ? ਅਤੇ ਮੈਂ ਤਾਂ ਕਾਲੂ ਜੀ ਕਹਿੰਦੇ ਬੇਟਾ ਗੱਲ ਸੁਣ, ਜਦੋਂ ਮੈਂ ਕਹਿੰਦਾ ਸੀ ਪੜ੍ਹ ਲੈ ਤੂੰ ਪੜ੍ਹਿਆ ਨਾ, ਜਦੋਂ ਮੈਂ ਕਹਿੰਦਾ ਸੀ ਤੂੰ ਹੱਟੀ ਪਾ ਲੈ ਹੱਟੀ ਨਾ ਪਾਈ, ਜਦੋਂ ਮੈਂ ਤੈਨੂੰ ਕਹਿੰਦਾ ਸੀ ਖੇਤੀ ਕਰ ਲੈ, ਮੇਰੇ ਕਹਿਣ ਤੋਂ ਤਾਂ ਕੋਈ ਕੰਮ ਨਹੀਂ ਕੀਤਾ। ਹੁਣ ਕੰਮ ਹੁਣ ਯਾਦ ਆਇਆ ਨਾ, ਦੁਨੀਆ ਕਿਸੇ 'ਤੇ ਨਹੀਂ ਬਣਦੀ। ਬਾਬਾ ਜੀ ਲੱਗੇ ਕਿ ਪਿਤਾ ਜੀ ਆ ਮੇਰੇ ਤਨ ਦੀ ਖੇਤੀ ਵੱਲ ਨਾ ਵੇਖੋ, ਜਿੱਥੇ ਤਨ ਦੀ ਖੇਤੀ ਕੀਤੀ ਹੈ ਉੱਥੇ ਅਸੀਂ ਇੱਕ ਮਨ ਦੀ ਖੇਤੀ ਵੀ ਕੀਤੀ ਹੈ। ਮੈਂ ਤਾਂ ਕਾਲੂ ਜੀ ਲੱਗੇ ਕਿ ਬੇਟਾ ਨਾਨਕ ਤੇਰੀਆਂ ਬਚਪਨ ਸਮੇਂ ਵਾਲੀਆਂ ਗੱਲਾਂ ਨਹੀਂ ਗਈਆਂ, ਅੱਜ ਕਿਹੜੀ ਮਨ ਦੀ ਖੇਤੀ ਕੀਤੀ ਆ? ਬਾਬਾ ਜੀ ਨੇ ਸ਼ਬਦ ਉਚਾਰਨ ਕਰਦੇ ਸਮਝਾਇਆ ਸੀ, ਪਿਤਾ ਜੀ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਪੜੋ ਨਾਮ, ਹੁਣ ਵੱਤੇ ਹਰ ਨਾਮ ਨਾ, ਉਹ ਕਿਹੜਾ ਬੀਜ ਬੀਜਣਾ? ਆ ਵੱਤ ਲੱਗੀ ਮਨੁੱਖਾ ਜਨਮ ਦੀ, ਅਤੇ ਬੀਜ ਕਿਹੜਾ ਬੀਜਣਾ ਦੇ ਵਿੱਚ? ਹੁਣ ਵੱਤੇ ਹਰ ਨਾਮ ਨਾ ਬੀਜਿਓ। ਬਾਬਾ ਜੀ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿੰਦੇ ਪਿਤਾ ਜੀ ਪਿਆਰੇ ਮੈਨੂੰ ਬਣਾ ਕੇ ਖਾਲੀ, ਫਿਰ ਦਦ ਵਿੱਚ ਨਾਮ ਬੀਜ ਲੈ, ਵੇਖਿਆ ਕਰੋ। ਸਾਡੇ ਨਾਲ ਝਾਤੀ ਮਾਰ ਲਓ, ਕੱਲ੍ਹ ਇਸ ਸਮੇਂ ਆਹ ਸੜਕਾਂ 'ਤੇ ਤੁਰੇ ਫਿਰਦੇ ਸੀ, ਬਰੇਲੀ ਤੋਂ ਅੱਗੇ ਪੀਲੀ ਭੀਤ, ਪੀਲੀ ਭੀਤ ਤੋਂ ਅੱਗੇ ਪੂਰਨਪੁਰ, ਉੱਧੂ ਅੱਗੇ 7 ਕਿਲੋਮੀਟਰ, ਉੱਥੋਂ ਚੱਲੇ ਰਾਤ 1:30 ਵਜੇ ਪੇਵੇ, ਸਵੇਰੇ ਪਟਿਆਲੇ, ਦੁਪਹਿਰੇ ਨਵਾਂ ਸ਼ਹਿਰ। ਆਹ ਹੁਣ ਤੁਹਾਡੇ ਦਰਸ਼ਨ ਕੀਤੇ ਨੇ। ਕਬੀਰ ਜੀ ਕਹਿੰਦਾ ਸੁੱਤਾ ਕੀ ਕਰਦਾ, ਜ਼ਿੰਦਗੀ ਸੌਣ ਵਾਸਤੇ ਥੋੜ੍ਹੀ ਮਿਲੀ ਆ। ਕਹਿੰਦਾ ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਕਿ ਨਾ ਜੱਪੇ ਮਰਾਰ, ਇੱਕ ਦਿਨ ਸੋਮਣ ਹੋਏਗਾ ਲਾਂਬੇ ਕੋਟ ਪਸਾਰ। ਕਹਿੰਦਾ ਸੌਣੀ ਰੱਜ ਕੇ ਤੈਨੂੰ ਕਿਸੇ ਜਗਾਉਣਾ ਵੀ ਨਹੀਂ। ਕਬੀਰ ਸੁੱਤਾ ਕਿਆ ਕਰੇ, ਬੈਠਾ ਰੋਵੈ ਦੁੱਖ, ਜਾ ਕਾ ਬਾਸਾ ਗੋੜ ਮੈਂ, ਸੋ ਕਿਉਂ ਸੋਵੈ ਸੁੱਖ। ਇਸਲਾਮੀ ਮਤ ਜਿੱਥ ਦਫਨਾਉਂਦੇ ਨੇ, ਦੱਬਦੇ ਨੇ ਮੜੀਆਂ 'ਚ, ਕਬਰਾਂ 'ਚ ਦੱਬਦੇ ਨੇ। ਕਬੀਰ ਜੀ ਕਹਿੰਦੇ ਉਹ ਵਾਸਾ ਤਾਂ ਤੇਰਾ ਮੁਰਦ ਘਾੜ 'ਚ, ਅਤੇ ਸੁੱਤਾ ਪਿਆ ਤੂੰ ਬਿਸਤਰਿਆਂ 'ਤੇ। ਕਹਿੰਦੇ ਸੁਣ ਲੈ, ਤੈਨੂੰ ਕਿਸਾ ਜਗਾਉਣਾ ਨਹੀਂ, ਰੱਜ ਕੇ ਸੋਣੀ, ਰੱਜ ਕੇ ਸੋਣੀ, ਇੱਕ ਦਿਨ ਕਿਸੇ ਜਗਾਉਣਾ ਨਹੀਂ, ਰੱਜ ਕੇ ਸੋਣੀ, ਰੱਜ ਕੇ ਸੋਣੀ, ਕਿਸੇ ਜਗਾਉਣਾ ਨਹੀਂ, ਰੱਜ ਕੇ ਸੋਣੀ, ਰੱਜ ਗਾਉਣਾ ਨਹੀਂ। ਜ਼ਿੰਦਗੀ ਵਿੱਚ ਇੱਕ ਦਿਨ ਇਹੋ ਜਿਹਾ ਆਉਣਾ। ਖੈਰ ਗੁਰੂ ਕੀ ਸੰਗਤ, ਤਦਾਂ ਗੁਰੂ ਜੀ ਕਹਿੰਦੇ ਵੱਤ ਲੱਗੀ ਸੱਚੇ ਨਾਮ ਕੀ। ਉਹ ਦੱਸਦੇ ਨੇ ਜਿਨੀ ਐਸੋ ਹਰਨਾਮ ਨਾ ਚੇਤਿਓ ਸੇ ਕਾਹੇ ਜਗੇ ਆਏ ਰਾਮ ਰਾਜ। ਇਹ ਮਾਨਸ ਜਨਮ ਤੋਂ ਲੰਬਾ ਹੈ ਨਾਮ ਬਿਨਾ, ਬਿਰਥਾ ਸਮਝਾਏ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਇੰਨੇ ਸ਼ਬਦ ਪ੍ਰਵਾਨ, ਕੱਲ੍ਹ ਨੂੰ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ। ਗੁਰੂ ਉਸ ਸਤੋਤਰ 'ਚ ਬੋਲਣ ਦੀ ਕਿਰਪਾਲਤਾ ਕਰੋ। ਗੁਰੂ ਕੀ ਸੰਗਤ, ਤਨ ਕਰਕੇ ਕਰੋ ਸੇਵਾ, ਮਨ ਕਰਕੇ ਜਪੋ ਨਾਮ, ਅਤੇ ਹੱਥਾਂ ਕਰਕੇ ਕਾਰ ਵਿਹਾਰ ਵੀ ਕਰੀ ਚੱਲੋ। ਅਤੇ ਆਪਣੀ ਜ਼ਿੰਦਗੀ ਦਾ ਜਿਹੜਾ ਪ੍ਰਯੋਜਨ ਆ ਨਾ, ਜਿਹਦੇ ਕਰਕੇ ਅਸੀਂ ਦੁਨੀਆਂ 'ਤੇ ਆਏ ਹਾਂ, ਸੇਵਾ ਸਿਮਰਨ ਇਹਨੂੰ ਪੂਰਾ ਕਰੋ। ਅਤੇ ਤਾਂ ਕਿ ਵਕਤ ਆਖਰ ਜਦੋਂ ਆਪਾਂ ਇਸ ਦੁਨੀਆਂ ਤੋਂ ਜਾਈਏ ਨਾ, ਆਪਾਂ ਇਹ ਤੋਂ ਹੱਸ ਕੇ ਜਾਈਏ, ਰੋ ਕੇ ਨਾ ਜਾਈਏ। ਜੇ ਹੁਣ ਜਿਹੜੀਆਂ ਸੰਗਤਾਂ ਸ਼ਬਦ 'ਚ ਨਹੀਂ ਬੋਲ ਸਕੀਆਂ, ਗੁਰੂ ਸਤੋਤਰ 'ਚ ਬੋਲ ਕੇ ਰਸਨਾ ਪਵਿੱਤਰ ਕਰਨ ਦੀ ਖੇਚਲਾ ਕਰੋ, ਕਿਰਪਾਲਤਾ ਕਰੋ। ਕਿੰਨਾ ਸੌਦਾ ਸਸਤਾ ਹੈ, ਜਿੰਨੀ ਤੁਧ ਨੂੰ ਧਨ ਕਿਹਾ ਤਿੰਨ ਜੰਮ ਨੇੜ ਨਾ ਆਇਆ। ਮਹਾਰਾਜ ਕਹਿੰਦੇ ਉਹਨਾਂ ਦੇ ਨੇੜੇ ਵੀ ਜੰਮ ਨਹੀਂ ਜਾਣਗੇ ਜਿਹੜੇ ਤੈਨੂੰ ਇੱਕ ਵਾਰੀ ਵੀ ਧਨ ਕਹਿ ਦੇਣਗੇ। ਤਨ ਤੇ ਤਨਖ ਤਨਖ ਗੁਰੂ ਨਾਨਕ ਸਾਹਿਬ ਜੀ ਤਨਖ ਬੋਲ।
ਵਾਹਿਗੁਰੂ ਵਾਹਿਗੁਰੂ ਬੋਲ, ਵਾਹਿਗੁਰੂ 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 ਬੋਲ। ਸਾਦ ਆਨੰਦ ਪਿਆ ਮਰੀ ਮੈਂ ਗੁਰੂ ਨੇ ਪਾਇਆ ਸਤਿਗੁਰ ਤਾਂ ਪਾਇਆ ਆਪਣੀ ਕਲੜਾ ਇੱਕ ਦੂਰ
ਸ਼ਬਦ ਪ੍ਰਵਾਨ ਕਰੋ। ਹੁਣ ਸਮਾਂ ਆਗਿਆ ਨਹੀਂ ਦਿੰਦਾ, ਕੱਲ੍ਹ ਨੂੰ ਆਪ ਜੀ ਦੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਦਰਸ਼ਨ ਕਰਾਂਗੇ। ਗੁਰਮੁਖੋ ਇੱਕ ਗੱਲ ਨਾ ਭੁੱਲਣਾ, ਜਿਨ੍ਹਾਂ ਦੀਆਂ ਰਾਤਾਂ ਬਣ ਗਈਆਂ ਉਹਨਾਂ ਦਾ ਸਭ ਕੁਝ ਹੀ ਬਣ ਗਿਆ। ਪੀਨੀ ਰਹਿਣੜੀਏ ਚਮਕਣ ਤਾਰੇ ਰਾਤੀ ਜਾਗਣ, ਸੰਤ ਜਣਾ ਮੇਰੇ ਰਾਮ ਪਿਆਰੇ, ਰਾਤਾਂ ਦਾ ਸਮਾਂ ਕੋਈ ਸੌਣ ਵਾਸਤੇ ਨਹੀਂ ਹੈ, ਰਾਤਾਂ ਬੜੀ ਹੀ ਨਾਮ ਜਪਣ ਵਾਸਤੇ ਹੈ। ਇੱਕ ਇੱਕ ਸਾਹ ਨਾਲ ਇੱਕ ਇੱਕ ਵਾਰੀ ਵਹਿਰੂ ਨਾ ਕਹੋ, ਇੱਕ ਇੱਕ ਸਾਹ ਦੇ ਨਾਲ 100-100 ਵਾਰੀ ਵਹਿਰੂ ਕਹੋ। ਜਿਸ ਸਾਹ ਨਾਲ ਨਾਮ ਜਪਿਆ ਜਾਂਦਾ ਉਹ ਸਾਹ ਜਿਉਂਦਾ ਹੈ, ਜਿਹੜੇ ਸਾਹ ਨਾਲ ਨਾਮ ਨਹੀਂ ਜਪਿਆ ਜਾਂਦਾ ਉਹ ਸਾਹ ਮੁਰਦਾ ਹੈ। ਤਦੇ ਬਾਬਾ ਜੀ ਫਰਮਾਉਂਦੇ ਹਨ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੀ ਔਖਾ ਸੱਚਾ ਨਾਓ। ਕੱਲ੍ਹ ਦੇ ਕੀਰਤਨ ਦੇ ਵਿਚਾਰ ਸਿਮਨ 'ਤੇ ਕੀਤੀ ਜਾਏਗੀ। ਇਹ ਆਇਆ ਕਿਹਦੇ ਲਈ ਹੈ, ਇਹਦਾ ਮੁਕਾਮ ਕੀ ਹੈ, ਇਹਨੇ ਪਹੁੰਚਣਾ ਕਿੱਥੇ ਹੈ? ਉਹ ਵਿਨਾਸ਼ੀ ਪਦਵੀ ਜਿੱਥੇ ਜਾ ਕੇ ਕੁਝ ਵੀ ਕਰਨਾ ਧਰਨਾ ਨਹੀਂ ਰਹਿੰਦਾ, ਜਿੱਥੇ ਜਾ ਕੇ ਮੌਤ ਵੀ ਮਿਸ਼ਰੀ ਵਾਂਗੂ ਮਿੱਠੀ ਲੱਗਣ ਲੱਗ ਜਾਂਦੀ ਹੈ। ਚਰਖੜੀਆਂ 'ਤੇ ਚੜ ਗਏ, ਬੰਦ ਕੱਟੇ ਗਏ, ਬਿਨਾਂ ਸਿਰ ਤੋਂ ਲੜਦੇ ਰਹੇ। ਇਹ ਸਾਡਾ ਵਿਰਸਾ ਹੈ, ਸਾਡਾ ਇਤਿਹਾਸ ਹੈ। ਮਾਵਾਂ ਨੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਲਏ। ਖੈਰ, ਆਪ ਜੀ ਸਾਰਿਆਂ 'ਤੇ ਬੜੀ ਕਿਰਪਾ, ਇੱਥੋਂ ਦੀ ਮੈਨੇਜਮੈਂਟ ਕਮੇਟੀ, ਪ੍ਰਬੰਧਕ ਕਮੇਟੀ, ਹੋਰ ਸੰਗਤਾਂ ਗੋਬਿੰਦਪੁਰੀ ਦੀਆਂ, ਦਿੱਲੀ ਵੈਸੇ ਵੀ ਸਤਸੰਗ ਕਿਤੇ ਸਮਾਂ ਬਣਿਆ ਵਿਚਾਰ ਕਰਾਂਗੇ। ਦਿੱਲੀ ਦਾ ਇਤਿਹਾਸ ਬੜਾ ਗਹਿਰਾ ਹੈ, ਇੱਥੇ ਬੜੇ ਬੜੇ ਗੁਰਸਿੱਖ ਸਮੇਂ ਤੋਂ ਸਮੇਂ ਗੁਰੂ ਕੀ ਸੰਗਤ ਇੱਥੇ ਹੋਏ। ਖਾਲਸਾ ਜੀ ਦਿੱਲੀ ਕਦੇ ਵੀ ਪਿੱਛੇ ਨਹੀਂ ਰਹੀ। ਫਿਰ ਕਿਤੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਕਰਾਂਗੇ। ਲਾਲੋ ਜ਼ਿੰਦਗੀ ਸਾਸਾਂ ਪਾ, ਤੁਰ 'ਤੇ ਜਾਣਾ ਹੀ, ਰਹਿਣਾ ਤਾਂ ਹੈ ਹੀ ਨਹੀਂ ਇਹ ਸਰੀਰ ਦਾ। ਮਰਨ ਤੋਂ ਬਾਅਦ ਤਾਂ ਕੁਝ ਨਹੀਂ ਬਣਨਾ, ਕਹਿੰਦੇ ਵੈਰ, ਮਰਨ ਤੋਂ ਬਾਅਦ ਤਾਂ ਕੁਝ ਨਹੀਂ ਬਣਨਾ, ਪਰ ਇਹ ਸਰੀਰ ਮਰਨ ਤੋਂ ਬਾਅਦ ਜਿਹਦਾ ਕੁਝ ਨਹੀਂ ਬਣਨਾ, ਇਹ ਸਰੀਰ ਤੋਂ ਜਿਉਂਦੇ ਜੀ ਕੁਝ ਬਣਾ ਲਓ, ਸੇਵਾ ਕਰ ਲਓ, ਸਿਮਰਨ ਕਰ ਲਓ, ਨਾਮ ਜਪ ਲਓ, ਭਜਨ ਕਰ ਲਓ, ਜਿੰਨਾ ਵੀ ਸਮਾਂ ਲੇਖੇ 'ਚ ਲਾ ਲਓ ਓਨਾ ਹੀ ਸਫਲਾ ਹੈ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ।